ਵਾਰ ਦਸਵੀਂ ਦੀ ਪੌੜੀ ਸੱਤਵੀਂ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਪਰਮੇਸ਼ਰ ਦੇ ਪਿਆਰੇ ਬੰਦਗੀ ਵਾਲੇ ਬਿਦਰ ਦਾ ਤੇ ਉਸ ਵਕਤ ਦੇ ਰਾਜੇ ਦੁਰਯੋਧਨ ਦਾ ਜ਼ਿਕਰ ਕਰ ਰਹੇ ਹਨ। ਦੁਰਯੋਧਨ ਹੰਕਾਰੀ ਤੇ ਬਿਦਰ ਨਿਮਰਤਾ ਵਾਲਾ ਰੱਬ ਦਾ ਭਗਤ ਕੀ ਫਰਮਾਨ ਕਰਦੇ ਹਨ। ਆਇਆ ਸੁਣਿਆ ਬਿਦਰ ਦੇ ਬੋਲੇ ਦੁਰਯੋਧਨ ਹੋਏ ਰੁੱਖਾ, ਘਰ ਅਸਾਡੇ ਛੱਡ ਕੇ ਗੋਲੇ ਦੇ ਘਰ ਜਾਹੇ ਕੇ ਸੁਖਾ। ਭੀਖਮ ਦਰੋਣਾ ਕਰਨ ਤਜ ਸਭਾ ਸ਼ਿਗਾਰ ਵੱਡੇ ਮਨੁੱਖਾ, ਝੁੰਗੀ ਜਾਏ ਬਲਾਏ ਉਨ ਸਭਨਾ ਦੇ ਜੀ ਅੰਦਰ ਧੁਖਾ। ਹੱਸ ਬੋਲੇ ਭਗਵਾਨ ਜੀ ਸੁਣਿਓ ਰਾਜਾ ਹੋਏ ਸਨ ਮੁਖਾ, ਤੇਰੇ ਭਾਉ ਨ ਦਿਸਈ ਮੇਰੇ ਨਾਹੀ ਆਪਦਾ ਦੁਖਾ। ਭਾਉ ਜੇ ਵੇਹਾ ਬਿਦਰ ਦੇ ਹੋਰੀ ਦੇ ਚਿਤ ਚਾਉ ਨਾ ਚੁਖਾ, ਗੋਬਿੰਦ ਭਾਉ ਭਗਤ ਦਾ ਭੁਖਾ, ਗੋਬਿੰਦ ਭਾਉ ਭਗਤ ਦਾ ਭੁਖਾ। ਦੁਰਯੋਧਨ ਹੁਣ ਰਾਜਾ ਹੈ। ਇਹਨਾਂ ਦੇ ਨਗਰ ਵਿੱਚ ਇੱਕ ਵਾਰੀ ਦੁਆਪਰ ਯੁੱਗ ਦੇ ਅਵਤਾਰ ਸ਼੍ਰੀ ਕ੍ਰਿਸ਼ਨ ਜੀ ਨੇ ਆਉਣਾ ਸੀ, ਪਰੰਤੂ ਦੁਰਯੋਧਨ ਰਾਜ ਤਖਤ ਦਾ ਮਾਲਕ ਜਿਹੜਾ ਕੌਰਵਾਂ ਦਾ ਮੁਖੀ ਸੀਗਾ, ਦੂਸਰੇ ਪਾਸੇ ਪਰਮੇਸ਼ਰ ਦਾ ਪਿਆਰਾ ਭਗਤ ਬਿਦਰ ਇੱਕ ਕੁੱਲੀ ਦੇ ਵਿੱਚ ਰਹਿੰਦਾ ਸੀ ਜੀ, ਛਪਰੀ ਚ, ਤੇ ਕੁੱਲੀ ਚ ਰਹਿਣ ਵਾਲਾ ਤੇ ਦਾਸੀ ਦਾ ਪੁੱਤਰ ਸੀ। ਭਾਵ ਇਹਨੂੰ ਨਿਮਾਣਾ ਨਤਾਣਾ ਗਰੀਬ ਦਾਸੀ ਦਾ ਪੁੱਤ ਸ਼ੂਦਰ ਕਹਿੰਦੇ ਸੀ ਬਿਦਰ। ਇਹ ਅਰਦਾਸਾਂ ਕਰਦਾ ਭਗਵਾਨ ਕ੍ਰਿਸ਼ਨ ਜੀ, ਕਿਉਂਕਿ ਉਹ ਤੇ ਭਗਵਾਨ ਰੂਪ ਹੀ ਮੰਨਦਾ, ਕਹਿੰਦਾ ਭਗਵਾਨ ਕ੍ਰਿਸ਼ਨ ਤੁਸੀਂ ਆਉਣਾ, ਆਓ ਕਰੋ ਕਿਰਪਾ ਤੇ ਇਸ ਕੁੱਲੀ ਵਿੱਚ ਚਰਨ ਪਾ ਕੇ ਪਵਿੱਤਰ ਕਰੋ। ਕੀ ਹੋਇਆ, ਸ਼੍ਰੀ ਕ੍ਰਿਸ਼ਨ ਜੀ ਜਦੋਂ ਆਏ ਦੁਰਯੋਧਨ ਦੇ ਮਹੱਲਾਂ ਵਿੱਚ ਨਹੀਂ ਗਏ, ਦੁਰਯੋਧਨ ਦੇ ਮਹੱਲ ਛੱਡ ਕੇ ਬਿਦਰ ਦੀ ਕੁੱਲੀ ਵਿੱਚ ਸ਼ਾਮ ਨੂੰ ਪਹੁੰਚ ਗਏ ਔਰ ਕਹਿੰਦੇ ਸਾਰੀ ਰਾਤ ਬਿਦਰ ਅੱਜ ਮੈਂ ਤੇਰੇ ਕੋਲ ਰਹਿਣਾ। ਬਿਦਰ ਨੇ ਚਰਨਾਂ ਤੇ ਸਿਰ ਰੱਖਿਆ, ਅੱਖਾਂ ਚ ਅਥਰੂ, ਆਪਣੇ ਦਾਸਾਂ ਨੂੰ ਨਿਵਾਜਣ ਵਾਸਤੇ ਆ ਗਏ ਹੋ ਤੁਸੀਂ। ਉਹ ਕਹਿਣ ਲੱਗੇ ਬਿਦਰ ਤੇਰੇ ਦਿਲ ਚ ਪਿਆਰ ਹੈ, ਤੇਰੇ ਦਿਲ ਦੇ ਵਿੱਚ ਪ੍ਰੇਮ ਹੈ ਤੇ ਮੈਂ ਪ੍ਰੇਮ ਦਾ ਬੱਜਾ ਆਉਣਾ। ਬਿਦਰ ਨੇ ਪਾਣੀ ਪਿਆਇਆ, ਵਿਦਵਾਨਾਂ ਨੇ ਇੱਥੋਂ ਤੱਕ ਲਿਖਿਆ ਕਹਿੰਦੇ ਸਾਗ ਬਣਾਇਆ ਤੇ ਉਸ ਸਾਗ ਵਿੱਚ ਪਾਉਣ ਵਾਸਤੇ ਲੂਣ ਵੀ ਨਹੀਂ ਹੈਗਾ ਉਹਦੇ ਕੋਲ, ਕਿੰਨੀ ਗਰੀਬੀ ਹੋਏਗੀ। ਖਾਣ ਵਾਲੀਆਂ ਆਮ ਚੀਜ਼ਾਂ ਵਿੱਚ ਜਿਹੜਾ ਨਮਕ ਹੈ ਲੂਣ ਹੈ ਉਹ ਕਰੀਬਨ ਕਰੀਬਨ ਸਾਰਿਆਂ ਨਾਲੋਂ ਸਸਤਾ ਹੈ, ਅਲੂਣਾ ਸਾਗ ਖਾਣ ਵਾਸਤੇ ਦਿੱਤਾ। ਉਹ ਕਹਿੰਦੇ ਬਿਦਰ ਤੇਰੇ ਹੱਥਾਂ ਦਾ ਇਹ ਪਾਣੀ ਤੇ ਤੇਰੇ ਹੱਥਾਂ ਦਾ ਇਹ ਸਾਗ ਜੋ ਕੁਝ ਵੀ ਖਾ ਰਿਹਾ ਇਹ ਮੈਨੂੰ ਅੰਮ੍ਰਿਤ ਲੱਗ ਰਿਹਾ ਹੈ। ਭਗਤ ਕਬੀਰ ਸਾਹਿਬ ਨੇ ਮਾਰੂ ਰਾਗ ਵਿੱਚ ਫਰਮਾਨ ਕੀਤਾ, ਭਗਤ ਕਬੀਰ ਸਾਹਿਬ ਦਾ ਸ਼ਬਦ ਵੀ ਆਪਾਂ ਸਾਂਝਾ ਕਰਾਂਗੇ। ਬਿਦਰ ਦੀ ਵਡਿਆਈ ਚ ਰਾਤ ਸਾਰੀ ਪਰਮੇਸ਼ਰ ਦੇ ਗੀਤ ਗਾਉਂਦੇ ਰਹੇ, ਬਿਦਰ ਸੇਵਾ ਕਰਦਾ ਰਿਹਾ, ਭੌਰਾ ਬਣ ਕੇ ਜਿਵੇਂ ਕਮਲ ਫੁੱਲ ਨਾਲ ਲਿਪਟਿਆ ਹੋਏ ਇਦਾਂ ਦੀ ਪ੍ਰੀਤ। ਕਦੇ ਕਦੇ ਰਾਤ ਵੀ ਵਚਨ ਕਰਦਿਆਂ ਵੀ ਅੱਖਾਂ ਭਰ ਜਾਂਦੀਆਂ ਨੇ, ਤੁਸੀਂ ਨਿਮਾਣੇ ਬਿਦਰ ਗਰੀਬ ਨੂੰ ਨਿਵਾਜਣ ਵਾਸਤੇ ਆਏ। ਜਦੋਂ ਸਵੇਰੇ ਦਿਨ ਚੜਿਆ ਦੁਰਯੋਧਨ ਨੂੰ ਪਤਾ ਲੱਗਾ ਕਿ ਸਾਡਾ ਉਹ ਸਵਾਮੀ ਜਿਹੜਾ ਮਾਲਕ ਹੈ ਭਗਵਾਨ ਕ੍ਰਿਸ਼ਨ ਉਹ ਤੇ ਬਿਦਰ ਦੀ ਕੁੱਲੀ ਵਿੱਚ ਰਾਤ ਰਹੇ। ਜਦੋਂ ਸਵੇਰੇ ਦੁਰਯੋਧਨ ਨੇ ਸੁਨੇਹਾ ਘੱਲਿਆ ਭਗਵਾਨ ਮੇਰੇ ਮਹੱਲਾਂ ਵਿੱਚ ਵੀ ਆਓ, ਜਦੋਂ ਸ਼੍ਰੀ ਕ੍ਰਿਸ਼ਨ ਜੀ ਗਏ ਦੁਰਯੋਧਨ ਰੁੱਖਾ ਬੋਲ ਬੋਲਦਾ, ਗੁੱਸੇ ਵਿੱਚ ਬੋਲਦਾ ਕ੍ਰਿਸ਼ਨ ਜੀ ਨੂੰ। ਪਤਾ ਕੀ ਕਹਿੰਦਾ, ਰਾਜ ਦਾ ਹੰਕਾਰ ਸੀ, ਤਖ਼ਤ ਤੇ ਬੈਠਾ ਸੀ, ਕਹਿਣ ਲੱਗਾ ਰੁੱਖੇ ਬੋਲ, ਗੁੱਸੇ ਦੇ ਵਿੱਚ ਬੋਲਦਾ ਫਿੱਕੇ ਬੋਲ। ਤੇ ਕਹਿੰਦਾ ਪਤਾ ਕੀ, ਕਹਿੰਦਾ ਕ੍ਰਿਸ਼ਨ ਜੀ ਸਾਰੀ ਰਾਤ ਬਿਦਰ ਦੀ ਕੁੱਲੀ ਵਿੱਚ ਗੁਜ਼ਾਰ ਦਿੱਤੀ, ਜੇ ਕਿਹੜਾ ਸੁੱਖ ਸੀ ਉੱਥੇ ਤੁਹਾਡੇ ਕੋਲ, ਕੀ ਖੁਆਇਆ ਤੁਹਾਨੂੰ ਉਹਨੇ, ਕੀ ਖਾਣ ਪੀਣ ਵਾਸਤੇ ਤੁਹਾਨੂੰ ਦਿੱਤਾ ਹੈ ਉਹਨੇ। ਭਾਵ ਉਹ ਸਮਝਦਾ ਵੀ ਸ਼ਾਇਦ ਖਾਣਾ ਪੀਣਾ ਪਹਿਨਣਾ ਤੇ ਸੋਹਣੀਆਂ ਚੀਜ਼ਾਂ ਭੇਟਾ ਕਰਨ ਨਾਲ ਹੀ ਸ਼ਾਇਦ ਭਗਵਾਨ ਜਾਂ ਮੁਰਸ਼ਦ ਖੁਸ਼ ਹੁੰਦਾ ਹੈ। ਫਿਰ ਦੂਸਰੀ ਗੱਲ ਨਾਲ ਹੋਰ ਕਹਿੰਦਾ ਦੁਰਯੋਧਨ, ਕਹਿੰਦਾ ਮੇਰੀ ਸਭਾ ਵਿੱਚ ਭੀਸ਼ਮ ਪਿਤਾਮਾ, ਮੇਰੀ ਸਭਾ ਦੇ ਵਿੱਚ ਦਰੋਣਾਚਾਰੀਆ, ਮੇਰੀ ਸਭਾ ਦੇ ਵਿੱਚ ਕਰਨ ਵਰਗੇ ਬਲਵਾਨ ਸੂਰਬੀਰ, ਬੜੇ ਬੜੇ ਮਨੁੱਖ, ਬੜੇ ਬੜੇ ਧੰਨਵਾਨ ਤੇ ਸੂਰਬੀਰ ਯੋਧੇ ਪੀਰ ਮੁਰਸ਼ਦ ਮੇਰੀ ਸਭਾ ਚ ਬੈਠੇ ਆ, ਤੁਸੀਂ ਇਹਨਾਂ ਸਾਰਿਆਂ ਨੂੰ ਛੱਡ ਕੇ ਬਿਦਰ ਦੇ ਕੋਲ ਚਲ ਗਏ, ਉਹਦੀ ਝੁੱਗੀ ਵਿੱਚ ਉਹਦੀ ਛਪਰੀ ਚ ਰਾਤ ਕੱਟੀ ਜੇ। ਮੈਨੂੰ ਚਿੰਤਾ ਇਸ ਗੱਲ ਦੀ, ਫਿਕਰ ਵਾ ਮੈਨੂੰ ਕਿ ਤੁਸੀਂ ਉਹਦੀ ਝੁੱਗੀ ਵਿੱਚ ਕਿਉਂ ਗਏ ਜੇ ਉਹਦੀ ਛਪਰੀ ਚ। ਕ੍ਰਿਸ਼ਨ ਜੀ ਨੇ ਪਤਾ ਕੀ ਆਖਿਆ? ਹੱਸ ਕੇ ਕਹਿੰਦੇ, ਰਾਜਨ ਜਿਹੜਾ ਪਿਆਰ ਬਿਦਰ ਦੇ ਕੋਲ ਹੈ ਨਾ, ਉਹ ਤੇਰੇ ਕੋਲ ਨਹੀਂ ਹੈਗਾ। ਤੇਰੇ ਕੋਲ ਹਉਮੈ ਆ, ਤੇਰੇ ਕੋਲ ਹੰਕਾਰ ਆ, ਤੇਰੇ ਪਾਸ ਮੈਂ ਮੇਰੀ ਹੈ, ਤੇਰੇ ਪਾਸ ਆਪਣਾ ਮਮਤਾ ਹੈ, ਮੋਹ ਹੈ ਤੇਰੇ ਪਾਸ ਇਸ ਰਾਜ ਭਾਗ ਦਾ। ਇਸ ਲਈ ਸੱਜਣਾ, ਮੈਂ ਉਹਨਾਂ ਦੇ ਪਾਸ ਜਾਂਦਾ ਜਿਹੜੇ ਮੈਨੂੰ ਪਿਆਰ ਵਿੱਚ ਭੇਜ ਕੇ ਯਾਦ ਕਰਦੇ ਆ। ਜਿਹੋ ਜਿਹਾ ਪਿਆਰ ਬਿਦਰ ਦੇ ਕੋਲ ਹੈ, ਤੇਰੇ ਕੋਲ ਨਹੀਂ। ਇਸ ਲਈ ਤੇਰੇ ਮਹੱਲ ਵੀ ਜਿਹੜੇ ਮੈਨੂੰ ਨਹੀਂ ਪਾਉਂਦੇ, ਬਿਦਰ ਦੀ ਕੁੱਲੀ ਵੀ ਮੈਨੂੰ ਚੰਗੀ ਲੱਗਦੀ ਹੈ, ਕਿਉਂਕਿ ਉੱਥੇ ਬਹਿ ਕੇ ਮੈਂ ਸਾਰੀ ਰਾਤ ਰੱਬ ਦੇ ਬਿਦਰ ਨਾਲ ਬਹਿ ਕੇ ਗੀਤ ਗਾਏ ਨੇ। ਇਸ ਲਈ ਭਾਈ ਗੁਰਦਾਸ ਜੀ ਜੋ ਸਿੱਖਿਆ ਸਾਨੂੰ ਦੇ ਰਹੇ ਸਾਧ ਸੰਗਤ, ਉਹ ਇਹ ਹੈ ਕਿ ਉਹ ਪ੍ਰੇਮਾ ਭਗਤੀ ਦਾ ਭੁੱਖਾ ਹੈ, ਉਹਦੇ ਨਾਲ ਪ੍ਰੀਤ ਪਾ। ਭਾਈ ਗੁਰਦਾਸ ਜੀ ਦੇ ਇਹਨਾਂ ਬਚਨਾਂ ਦੀ ਵਿਚਾਰ ਕਰੀਏ, ਭਗਤ ਕਬੀਰ ਸਾਹਿਬ ਦਾ ਸ਼ਬਦ ਵੀ ਆਪਾਂ ਸਾਂਝਾ ਕਰਾਂਗੇ। ਕੀ ਕਹਿੰਦੇ ਨੇ? ਆਇਆ ਸੁਣਿਆ ਬਿਦਰ ਦੇ ਬੋਲੇ ਦੁਰਯੋਧਨ ਹੋਏ ਰੁੱਖਾ। ਬਿਦਰ ਦੇ ਘਰ ਆਇਆ, ਕ੍ਰਿਸ਼ਨ ਜੀ ਨੂੰ ਸੁਣ ਕੇ ਦੁਰਯੋਧਨ ਗੁੱਸੇ ਨਾਲ ਬੋਲਦਾ, ਕ੍ਰੋਧ ਦੇ ਵਿੱਚ ਆਣ ਕੇ ਬੋਲਦਾ। ਕੀ ਕਹਿੰਦਾ? ਘਰ ਅਸਾਡੇ ਛੱਡ ਕੇ ਗੋਲੇ ਦੇ ਘਰ ਜਾਹੇ ਕੀ ਸੁਖਾ। ਸਾਡੇ ਅੜੇ ਅੜੇ ਵੱਡੇ ਮਹੱਲਾ ਨੂੰ ਛੱਡ ਕੇ ਇੱਕ ਦਾਸ ਦੇ ਘਰ, ਜਿਹੜਾ ਸਾਡਾ ਗੁਲਾਮ ਹੈ ਬਿਦਰ, ਉਹਦੇ ਘਰ ਜਾ ਕੇ ਕ੍ਰਿਸ਼ਨ ਜੀ ਨੂੰ ਕੀ ਸੁੱਖ ਮਿਲਿਆ? ਕੀ ਲੈਣ ਵਾਸਤੇ ਗਏ ਨੇ ਉਹ? ਗੋਲੇ ਦੇ ਘਰ ਜਾਹੇ ਕੀ ਸੁੱਖਾ, ਕੀ ਸੁੱਖ ਪ੍ਰਾਪਤ ਹੋਇਆ ਉਹਨਾਂ ਨੂੰ? ਸਾਡੇ ਗੁਲਾਮ ਦੇ ਘਰ ਉਹਨਾਂ ਨੇ, ਇੱਕ ਗਰੀਬ ਦੇ ਘਰ ਜਾ ਕੇ ਰਾਤ ਕੱਟੀ ਉਹਨਾਂ ਨੇ। ਹੋਰ ਕੀ ਆਖਦਾ ਦੁਰਯੋਧਨ? ਭੀਖਮ ਦਰੁਣ ਕਰਨ ਤਜ ਸਭਾ ਸ਼ਿਗਾਰ ਵੱਡੇ ਮਨੁੱਖਾ। ਕਹਿੰਦਾ ਮੇਰੀ ਸਭਾ ਚ ਭੀਸ਼ਮ ਪਤਾਮਾ ਬੈਠਾ, ਦਰੁਣਾਚਾਰੀਆ ਬੈਠਾ, ਕਰਨ ਆਦਿਕ ਵਰਗੇ ਬੜੇ ਬੜੇ ਸੂਰਬੀਰ ਯੋਧੇ ਬੈਠੇ, ਬੜੇ ਬੜੇ ਵੱਡੇ ਮੁਖੀ, ਮੇਰੀ ਸਭਾ ਦੇ ਛੱਡ ਕੇ ਇਹ ਮਨੁੱਖ ਤੇ ਕਿੱਥੇ ਜਾ ਕੇ ਕ੍ਰਿਸ਼ਨ ਜੀ ਰਾਤ ਕੱਟ ਰਹੇ? ਕਿਉਂ ਉੱਥੇ ਰਹੇ ਨੇ ਜਾ ਕੇ? ਤੇ ਕ੍ਰਿਸ਼ਨ ਜੀ ਨੂੰ ਵੀ ਉਹਨੇ ਇਹ ਗੱਲ ਆਖੀ ਕਿ ਕਿਉਂ ਉੱਥੇ ਰਾਤ ਰਹੇ ਜੇ, ਕਿਉਂਕਿ ਉਹ ਜਵਾਬ ਵੀ ਦਿੰਦੇ ਅੱਗਿਓਂ ਕ੍ਰਿਸ਼ਨ, ਉਹਨਾਂ ਦੇ ਸਨਮੁੱਖ ਹੋ ਕੇ ਵੀ ਗੱਲਾਂ ਕਰਦਾ। ਕੀ ਆਖਦੇ? ਝੁੰਗੀ ਜਾਏ ਵਲਾਏ ਉਨ ਸਭਨਾ ਦੇ ਜੀ ਅੰਦਰ ਤੁਖਾ। ਝੁੱਗੀ ਦਾ ਮਤਲਬ ਆ ਕੱਖਾਂ ਦੀ ਛਪਰੀ, ਇੱਕ ਛੰਨ ਪਾਈ ਜਿੱਥੇ ਰਹਿੰਦਾ ਸੀ ਬਿਦਰ। ਕਹਿੰਦੇ ਇੱਕ ਕੱਖਾਂ ਦੀ ਛਪਰੀ ਵਿੱਚ ਰਾਤ ਕੱਟੀ, ਇਹ ਗੱਲ ਸਭਨਾ ਦੇ ਮਨ ਵਿੱਚ ਚਿੰਤਾ ਵਾਲੀ ਗੱਲ ਸੀ। ਸਭਨਾ ਦੇ ਜੀ ਅੰਦਰ ਤੁਖਾ, ਸਾਡੇ ਸਾਰਿਆਂ ਦੇ ਅੰਦਰ ਬੜੀ ਧੁੱਖ ਧੁੱਖੀ ਲੱਗੀ, ਬੜੀ ਚਿੰਤਾ ਲੱਗੀ ਕਿ ਕ੍ਰਿਸ਼ਨ ਜੀ ਤੁਸੀਂ ਉੱਥੇ ਕਿਉਂ ਰਾਤ ਕੱਟੀ ਜੇ ਜਾ ਕੇ, ਬਿਦਰ ਦੀ ਕੁੱਲੀ ਵਿੱਚ ਕਿਉਂ ਰਹੇ ਹੋ, ਇੱਕ ਗਰੀਬ ਦੀ ਕੁੱਲੀ ਚ, ਸਾਡੇ ਗੁਲਾਮ ਦੀ ਕੁੱਲੀ, ਦਾਸੀ ਦਾ ਪੁੱਤ ਸ਼ੂਦਰ। ਹੱਸ ਬੋਲੇ ਭਗਵਾਨ ਜੀ, ਸੁਣੇ ਹੋ ਰਾਜਾ ਹੋਏ ਸਨ ਮੁਖਾ। ਕ੍ਰਿਸ਼ਨ ਜੀ ਹੱਸ ਕੇ ਬੋਲੇ, ਹੇ ਰਾਜਨ ਦੁਰਯੋਧਨ, ਮੇਰੀ ਗੱਲ ਧਿਆਨ ਲਾ ਕੇ ਸੁਣ, ਕਿਉਂ ਰਿਹਾ ਵਾ ਮੈਂ ਉੱਥੇ ਰਾਤ? ਤੇ ਜਵਾਬ, ਤੇਰੇ ਭਾਉ ਨਾ ਦਿਸਈ ਮੇਰੇ ਨਾਹੀਂ ਆਪਦਾ ਦੁਖਾ। ਦੁਰਯੋਧਨ, ਤੇਰੇ ਮਨ ਦੇ ਵਿੱਚ ਮੈਨੂੰ ਪ੍ਰੇਮ ਨਹੀਂ ਸੀਗਾ ਦਿਸਦਾ, ਤੇਰੇ ਮਨ ਹਿਰਦੇ ਦੇ ਵਿੱਚ ਮੈਨੂੰ ਪਿਆਰ ਨਹੀਂ ਸੀ ਦਿਸਦਾ, ਮੈਨੂੰ ਕੋਈ ਆਪ ਦਾ ਦੁੱਖ ਨਹੀਂ। ਭਾਵ ਜੇ ਮੈਂ ਉੱਥੇ ਰਿਹਾ ਵਾ ਨਾ, ਤੇ ਮੈਨੂੰ ਉੱਥੇ ਜਾਣ ਦਾ ਕੋਈ ਦੁੱਖ ਨਹੀਂ ਸੀ ਵੀ ਮੈਂ ਉੱਥੇ ਰਾਤ, ਉਹਦੇ ਕੋਲ ਚੰਗਾ ਖਾਣ ਵਾਸਤੇ ਨਹੀਂ, ਉਹਦੇ ਕੋਲ ਚੰਗਾ ਮੈਨੂੰ ਖਵਾਉਣ ਵਾਸਤੇ ਨਹੀਂ, ਉਹਦੇ ਕੋਲ ਚੰਗੇ ਵਧੀਆ ਬਿਸਤਰੇ ਮੰਜੇ ਨਹੀਂ। ਕਹਿੰਦੇ ਇਸ ਗੱਲ ਦਾ ਮੈਨੂੰ ਕੋਈ ਦੁੱਖ ਨਹੀਂ, ਮੈਨੂੰ ਤੇ ਤੇਰੇ ਕਰਕੇ ਦੁੱਖ ਹੈ ਕਿ ਤੇਰੇ ਦਿਲ ਚ ਮੇਰੇ ਵਾਸਤੇ ਪਿਆਰ ਨਹੀਂ, ਪ੍ਰੇਮ ਨਹੀਂ ਤੇਰੇ ਦਿਲ ਚ। ਕਿਉਂਕਿ ਭਾਉ ਜਵੇਹਾ ਬਿਦਰ ਦੇ ਹੋਰੀ ਦੇ ਚਿੱਤ ਚਾਓ ਨਾ ਚੁੱਖਾ। ਬਿਦਰ ਦੇ ਮਨ ਦੇ ਵਿੱਚ ਜਿਹੋ ਜਿਹਾ ਪਿਆਰ ਹੈ ਨਾ, ਪ੍ਰੇਮ ਹੈ, ਉਹੋ ਜਿਹਾ ਪਿਆਰ ਤੇਰੇ ਦਿਲ ਦੇ ਵਿੱਚ ਜਾਂ ਕਿਸੇ ਹੋਰ ਦੇ ਮਨ ਵਿੱਚ ਜਿਹੜੇ ਆ ਤੇਰੀ ਸਭਾ ਚ ਬੈਠੇ, ਇਹਨਾਂ ਦੇ ਦਿਲ ਚ ਰੰਚਕ ਮਾਤਰ ਵੀ ਨਹੀਂ ਉਹ ਪਿਆਰ, ਜਿਹੜਾ ਪਿਆਰ ਬਿਦਰ ਦੇ ਮਨ ਵਿੱਚ ਹੈ। ਹੋਰੀ ਦੇ ਚਿੱਤ ਚਾਓ ਨਾ ਚੁੱਖਾ, ਕਿਸੇ ਦੇ ਵੀ ਮਨ ਦੇ ਵਿੱਚ ਰੰਚਕ ਮਾਤਰ ਵੀ, ਉਸ ਦੇ ਪਿਆਰ ਦਾ ਇੱਕ ਰੰਚਕ ਮਾਤਰ ਵੀ ਹਿੱਸਾ ਤੁਹਾਡੇ ਕੋਲ ਨਹੀਂ ਹੈਗਾ ਜਿੰਨਾ ਪਿਆਰ ਬਿਦਰ ਦੇ ਦਿਲ ਚ। ਗੋਬਿੰਦ ਭਾਉ ਭਗਤ ਦਾ ਭੁੱਖਾ, ਪਰਮੇਸ਼ਰ ਆਪ ਵੀ ਪ੍ਰੇਮਾ ਭਗਤੀ ਦਾ ਭੁੱਖਾ ਹੈ। ਇਸ ਲਈ ਰੱਬ ਵੀ ਉੱਥੇ ਹੀ ਆਉਂਦਾ ਜਿੱਥੇ ਪਿਆਰ ਹੈ, ਜਿੱਥੇ ਉਹਦੀ ਭਗਤੀ ਹੈ, ਜਿੱਥੇ ਉਹਦਾ ਪ੍ਰੇਮ ਹੈ। ਸਾਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ। ਭਗਤ ਕਬੀਰ ਸਾਹਿਬ ਨੇ ਪਤਾ ਕੀ ਆਖਿਆ? ਉਹ ਕਹਿੰਦੇ ਸੰਸਾਰ ਜਗਤ ਦੇ ਵਿੱਚ ਵਿਚਰਦੇ ਆ, ਰੱਬ ਦੀ ਭਗਤੀ ਹੀ ਰੱਬ ਤੱਕ ਲੈ ਜਾਂਦੀ ਹੈ। ਰਾਜਨ ਕੌਣ ਤੁਮਾਰੇ ਆਵੇ, ਐਸੋ ਭਾਉ ਬਿਦਰ ਕੋ ਦੇਖਿਓ, ਉਹ ਗਰੀਬ ਮੋਹੇ ਭਾਵੈ। ਹਸਤੀ ਦੇਖ ਭਰਮ ਤੇ ਭੂਲਾ, ਸ੍ਰੀ ਭਗਵਾਨ ਨਾ ਜਾਣਿਆ, ਉਹ ਤੁਮਰੋ ਦੂਧ ਬਿਦਰ ਕੋ ਪਾਨੋ ਅੰਮ੍ਰਿਤ ਕਰ ਮੈਂ ਮਾਨਿਆ। ਤੇਰੇ ਘਰ ਦਾ ਦੁਰਯੋਧਨ ਦੁੱਧ, ਬਿਦਰ ਦੇ ਘਰ ਦਾ ਪਾਣੀ ਇੱਕ ਬਰਾਬਰ ਹੀ ਨਹੀਂ, ਮੈਨੂੰ ਉਹਦੇ ਘਰ ਦਾ ਪਾਣੀ ਅੰਮ੍ਰਿਤ ਵਰਗਾ ਲੱਗਾ। ਖੀਰ ਸਮਾਨ ਸਾਗ ਮੈਂ ਪਾਇਆ, ਉਹਦੇ ਘਰ ਦਾ ਸਾਗ ਤੇਰੇ ਘਰ ਦੀ ਖੀਰ ਇੱਕ ਬਰਾਬਰ ਹੀ ਹੋ। ਖੀਰ ਸਮਾਨ ਸਾਗ ਮੈਂ ਪਾਇਆ, ਗੁਣ ਗਾਵਤ ਰਹਿਣ ਬਿਹਾਨੀ, ਕਬੀਰ ਕੋਠਾਕਰ ਅਨੰਦ ਬਨੋਦੀ, ਜਾਤ ਨਾ ਕਾਹੂ ਕੀ ਮਾਨੀ। ਉਹ ਜਾਤਾਂ ਗੋਤਾਂ ਆਦਿਕਾਂ ਨੂੰ ਨਹੀਂ ਮੰਨਦਾ ਤੇ ਰਾਜ ਤਖਤਾਂ ਕਰਕੇ ਉਹਦੇ ਦਰ ਤੇ ਪ੍ਰਵਾਨ ਨਹੀਂ ਹੋਇਆ ਜਾ ਸਕਦਾ ਕਿ ਮੈਂ ਰਾਜਾ ਹਾਂ ਤੇ ਉਹ ਕੰਗਾਲ ਹੈ, ਮੈਂ ਰਾਜਾ ਬਾਦਸ਼ਾਹ ਹਾਂ ਤੇ ਉਹ ਗਰੀਬ ਆ, ਮੈਂ ਬੜਾ ਅਮੀਰ ਹਾਂ ਤੇ ਉਹ ਗਰੀਬ ਆ। ਇਹਨਾਂ ਚੀਜ਼ਾਂ ਨਾਲ ਨਹੀਂ, ਉਹ ਤੇ ਪਿਆਰ ਦਾ ਭੁੱਖਾ ਹੈ, ਪ੍ਰੇਮ ਦਾ ਭੁੱਖਾ ਹੈ। ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਜਿਹੜੇ ਉਹਦੇ ਨਾਲ ਪਿਆਰ ਕਰਦੇ ਨੇ, ਪ੍ਰੇਮ ਕਰਦੇ ਨੇ, ਹੁਣ ਉਹ ਉਹਦੇ ਦਰ ਤੇ ਉਹਦੇ ਚਰਨਾਂ ਵਿੱਚ ਪ੍ਰਵਾਨ ਹੋ ਜਾਂਦੇ, ਕਬੂਲ ਹੋ ਜਾਂਦੇ ਨੇ। ਇਸ ਲਈ ਭਾਈ ਗੁਰਦਾਸ ਜੀ ਨੇ ਸਿੱਟਾ ਕੱਢਿਆ, ਗੋਬਿੰਦ ਭਾਓ ਭਗਤ ਦਾ ਭੁੱਖਾ, ਪ੍ਰੇਮਾ ਭਗਤੀ ਦਾ ਭੁੱਖਾ ਹੈ। ਜਿਹੜੇ ਉਹਦੇ ਨਾਲ ਪਿਆਰ ਕਰਨਗੇ, ਪ੍ਰੇਮ ਪਾਉਣਗੇ, ਉਹਦੇ ਦਰ ਤੇ ਪ੍ਰਵਾਨ ਹੋ ਜਾਣਗੇ, ਕਬੂਲ ਹੋ ਜਾਣਗੇ। ਵਾਰ ਦਸਵੀਂ ਦੀ ਪੌੜੀ ਅੱਠਵੀਂ ਵਿੱਚ ਦਰੋਪਦੀ ਦਾ ਭਾਈ ਸਾਹਿਬ ਭਾਈ ਗੁਰਦਾਸ ਜੀ ਜ਼ਿਕਰ ਕਰ ਰਹੇ, ਕਿਵੇਂ ਉਸ ਦੀ ਪੱਤ ਰੱਖੀ ਹੈ। ਅੰਦਰ ਸਭਾ ਦੁਸ਼ਾਸਨ ਮੱਥੇ ਵਾਲ ਦਰੋਪਦੀ ਆਂਦੀ, ਦੂਤਾਂ ਨੂੰ ਫੁਰਮਾਇਆ ਨੰਗੀ ਕਰੋ ਪੰਚਾਲੀ ਬਾਂਦੀ। ਪੰਜੇ ਪਾਂਡੋ ਵੇਖਦੇ ਆਓ ਕੱਟ ਰੁੱਧੀ ਨਾਰ, ਜਿਨ੍ਹਾਂ ਦੀ ਅੱਖੀ ਮੀਟ ਧਿਆਨ ਧਰ, ਹਾ ਹਾ ਕ੍ਰਿਸ਼ਨ ਕਰੈ ਬਿਲ ਲਾਂਦੀ। ਕੱਪੜ ਕੋਟ ਉਸਾਰੇ ਉਨ ਥੱਕੇ ਦੂਤ ਨ ਪਾਰ ਵਸਾਂਦੀ, ਹੱਥ ਮਰੋੜਨ ਸਿਰ ਧੁਣਨ ਪਸ਼ੋਤਾਨ ਕਰਨ ਜਾਹੇ ਜਾਂਦੀ। ਘਰ ਆਈ ਠਾਕੁਰ ਮਿਲੇ ਪੈਜ ਰਹੀ ਬੋਲੇ ਸ਼ਰਮਾਂਦੀ, ਨਾਥ ਅਨਾਥਾਂ ਬਾਣ ਧੁਰਾਂ ਦੀ, ਨਾਥ ਅਨਾਥਾਂ ਬਾਣ ਧੁਰਾਂ ਦੀ। ਦਰੋਪਦੀ ਇਹ ਪੰਜਾਂ ਪਾਂਡਵਾਂ ਦੀ ਪਤਨੀ ਸੀ। ਇਸ ਨੂੰ ਜੂਆ ਖੇਡਦਿਆਂ ਹੋਇਆਂ ਵੇਖੋ, ਉਹ ਲੋਕ ਉਸ ਵੇਲੇ ਜਿਹੜੇ ਆਪਣੇ ਆਪ ਨੂੰ ਧਰਮੀ ਆਦਿਕ ਸਮਝਦੇ ਸੀ, ਉਹ ਵੀ ਜੂਆ ਆਦਿਕ ਖੇਡਦੇ ਰਹੇ ਸੀ। ਇਹ ਜ਼ਿਕਰ ਆਇਆ, ਇਹਨੂੰ ਦਰੋਪਦੀ ਨੂੰ ਵੀ ਹਰਾ ਦਿੱਤਾ ਸੀ ਪਾਂਡਵਾਂ ਨੇ ਦੁਰਯੋਧਨ ਦੇ ਕੋਲ। ਪ੍ਰਸਾਦ ਸਿੰਘਤ ਜਿਹੜਾ ਦੁਰਯੋਧਨ ਸੀ, ਇਹ ਦਰੋਪਦੀ ਨਾਲ ਬਹੁਤ ਈਰਖਾ ਕਰਦਾ ਸੀ। ਇੱਕ ਵਾਰੀ ਦਾ ਸਮਾਂ ਆ, ਇਹ ਬਦਲਾ ਲੈਣਾ ਚਾਹੁੰਦਾ ਸੀ ਦੁਰਯੋਧਨ ਦਰੋਪਦੀ ਦੇ ਕੋਲ। ਇੱਕ ਵਾਰੀ ਜਿਹੜੀ ਦਰੋਪਦੀ ਆ, ਇਹਨੇ ਇਹਨਾਂ ਕੌਰਵਾਂ ਨੂੰ ਵੀ ਆਪਣੇ ਘਰ ਬੁਲਾਇਆ, ਇਹਦੇ ਤੋਂ ਇਹਨਾਂ ਦਾ ਝਗੜਾ ਬਹੁਤ ਜ਼ਿਆਦਾ ਵਧਿਆ। ਜਿਹੜੀ ਦਾਸ ਬੇਨਤੀ ਕਰਨ ਲੱਗਾ, ਜਿਹੜੇ ਕੌਰਵਾਂ ਪਾਂਡਵਾਂ ਦੇ ਜੰਗ ਹੋਏ ਆ। ਸਾਧ ਸੰਗਤ ਜਿਹੜੀ ਦਰੋਪਦੀ ਸੀ, ਇਹਨਾਂ ਦੇ ਘਰ ਪਾਂਡਵਾਂ ਦੇ ਘਰ ਅਰਥਾਤ ਦੁਰਯੋਧਨ ਨੇ ਆਉਣਾ ਸੀ, ਇਹਨੇ ਘਰ ਦੇ ਵਿੱਚ ਐਸਾ ਪੋਚਾ ਫੇਰਿਆ, ਇਸ ਤਰ੍ਹਾਂ ਦੀ ਲੇਪਾ ਪੂੰਜੀ ਕੀਤੀ ਇਹਨੇ, ਲੇਪਾ ਪੋਚੀ ਇਹੋ ਜਿਹੀ ਕਰ ਲੈਂਦੀ ਸੀ ਇਹ, ਵੀ ਜਿਹੜੀ ਜਗ੍ਹਾ ਤੇ ਪਾਣੀ ਖਲੋਤਾ ਵਾ ਉੱਥੇ ਇੰਜ ਨਜ਼ਰ ਆਉਂਦਾ ਸੀ ਜਿਵੇਂ ਜਗ੍ਹਾ ਸੁੱਕੀ ਆ, ਤੇ ਜਿਹੜੀ ਜਗ੍ਹਾ ਸੁੱਕੀ ਹੁੰਦੀ ਸੀ ਇਸ ਤਰ੍ਹਾਂ ਦੀ ਲਿੰਬਾ ਪੋਚੀ ਕਰ ਲੈਂਦੀ ਸੀ ਵੀ ਉੱਥੇ ਐਂ ਲੱਗਦਾ ਸੀ ਜਿਵੇਂ ਪਾਣੀ, ਪਾਣੀ ਵਾਲੀ ਜਗ੍ਹਾ ਸੁੱਕੀ ਨਜ਼ਰ ਆਵੇ, ਸੁੱਕੀ ਜਗ੍ਹਾ ਪਾਣੀ ਵਰਗੀ ਨਜ਼ਰ ਆਵੇ। ਜਦੋਂ ਦੁਰਯੋਧਨ ਆਇਆ, ਹੁਣ ਰਾਜਾ ਸੀ, ਜਦੋਂ ਦੁਰਯੋਧਨ ਆਇਆ ਹੁਣ ਜਿਹੜੀ ਜਗ੍ਹਾ ਸੁੱਕੀ ਸੀਗੀ ਉੱਥੇ ਉਹ ਕੀ ਕਰੇ, ਆਪਣੇ ਜਿਹੜੇ ਬਸਤਰ ਪਾਏ ਸੀ ਨਾ ਪੈਰਾਂ ਤੱਕ, ਉਹਨੂੰ ਥੋੜ੍ਹਾ ਜਿਹਾ ਉੱਪਰ ਉਠਾ ਲਵੇ ਧੋਤੀ ਆਦਿਕ ਨੂੰ, ਪਰੰਤੂ ਜਦੋਂ ਪੈਰ ਰੱਖੇ ਉਹ ਜਗ੍ਹਾ ਸੁੱਕੀ, ਤੇ ਜਿਹੜੀ ਜਗ੍ਹਾ ਉਹਨੂੰ ਸੁੱਕੀ ਨਜ਼ਰ ਆਵੇ ਉਹਦੇ ਵਿੱਚ ਉਹਦੇ ਪੈਰ ਡੁੱਬ ਜਾਣ। ਦਰੋਪਦੀ ਨੇ ਉਸ ਵਕਤ, ਇਹ ਦਰੋਪਦੀ ਦੀ ਉਦੋਂ ਇੱਕ ਨਿੱਕੀ ਜਿਹੀ ਭੁੱਲ ਸੀ, ਉਹਨੇ ਇੱਕ ਉਸਨੂੰ ਆਖਿਆ ਦੁਰਯੋਧਨ ਨੂੰ, ਕਹਿੰਦੀ ਦੁਰਯੋਧਨ ਤੇਰਾ ਬਾਪ ਤੇ ਅੰਧਾ ਹੈ ਹੀ ਆ, ਪਰ ਤੈਨੂੰ ਤੇ ਘੱਟੋ ਘੱਟ ਦਿਸਣਾ ਚਾਹੀਦਾ ਹੈ ਨਾ, ਕਿ ਸੁੱਕੀ ਜਗ੍ਹਾ ਨੂੰ ਸੁੱਕੀ ਸਮਝ, ਗਿੱਲੀ ਨੂੰ ਗਿੱਲੀ ਸਮਝ। ਉਹਨੇ ਗੁੱਸਾ ਕੀਤਾ ਇਸ ਗੱਲ ਦਾ। ਕਈਆਂ ਵਿਦਵਾਨਾਂ ਨੇ ਇੱਥੋਂ ਤੱਕ ਵੀ ਲਿਖ ਦਿੱਤਾ ਕਿ ਦਰੋਪਦੀ ਦੇ ਮੂੰਹੋਂ ਇਹ ਬੋਲ ਨਿਕਲ ਗਿਆ ਸੀ ਕਿ ਅੰਨੇ ਦੀ ਔਲਾਦ ਅੰਨੀ, ਪਰ ਦੁਰਯੋਧਨ ਜਿਹੜਾ ਸੀ ਉਹਨੇ ਗੁੱਸਾ ਕੀਤਾ ਕਿ ਦਰੋਪਦੀ ਨੇ ਇਸ ਤਰ੍ਹਾਂ ਕਿਉਂ ਕੀਤਾ। ਭੋਜਨ ਪ੍ਰਸ਼ਾਦਾ ਤੇ ਉਹਨੇ ਛਕਿਆ ਚਲੇ ਗਏ, ਪਰ ਉਹਨੇ ਆਖਿਆ ਕਦੇ ਸਮਾਂ ਆਊਗਾ ਮੈਂ ਤੇਰੇ ਕੋਲੋਂ ਇਹਦਾ ਬਦਲਾ ਲਊਂਗਾ, ਦਰੋਪਦੀ ਕੋਲੋਂ। ਇੱਕ ਸਮਾਂ ਆਇਆ ਉਹਨੇ ਇਹਨਾਂ ਪਾਂਡਵਾਂ ਨੂੰ ਜੂਆ ਖੇਡਣ ਲਾ ਦਿੱਤਾ, ਸਾਰੇ ਦਾ ਸਾਰਾ ਕੁਝ ਉਹ ਹਾਰ ਗਏ ਪਾਂਡਵ ਪੰਜੇ। ਆਖਿਰਕਾਰ ਦੁਰਯੋਧਨ ਕਹਿੰਦਾ ਹੁਣ ਤੁਹਾਡੀ ਦਰੋਪਦੀ ਆ ਪਤਨੀ, ਇਹਨੂੰ ਲਾ ਦੋ ਦਾਅ ਤੇ, ਉਹ ਵੀ ਲਾ ਦਿੱਤੀ ਉਹਨਾਂ ਨੇ, ਹਾਰ ਗਏ। ਕੈਸੇ ਕੈਸੇ ਲੋਕ ਹੋਣਗੇ ਉਸ ਵੇਲੇ ਜਿਹੜੇ ਪਤਨੀ ਨੂੰ ਵੀ ਦਾਅ ਤੇ ਲਾ ਦਿੰਦੇ ਸੀ ਤੇ ਸਾਧ ਸੰਗਤ ਹਰਾ ਦਿੱਤੀ ਉਹਨਾਂ ਨੇ। ਵੇਖੋ ਗੁਰਮਤ ਇਸੇ ਕਰਕੇ ਮਹਾਨ ਹੈ, ਸਿੱਖੀ ਇਸੇ ਕਰਕੇ ਮਹਾਨ ਹੈ ਕਿ ਸਿੱਖੀ ਦੇ ਵਿੱਚ, ਗੁਰਮਤ ਦੇ ਵਿੱਚ ਔਰਤ ਨੂੰ ਸਤਿਕਾਰ ਦਿੱਤਾ ਗਿਆ। ਭੰਡ ਜੰਮੀ ਹੈ, ਭੰਡ ਨਿੰਮੀ ਹੈ, ਭੰਡ ਮੰਗਣ ਵੀ ਆਹੋ, ਭੰਡੋ ਹੋਵੇ ਦੋਸਤੀ, ਭੰਡੋ ਚੱਲੇ ਰਾਹੋ, ਭੰਡ ਮੋਆ ਭੰਡ ਭਾਲੀਏ, ਭੰਡ ਹੋਵੇ ਬੰਧਾਨ। ਧੰਨ ਗੁਰੂ ਨਾਨਕ ਦੇਵ ਦਾਤਾ ਜੀ ਨੇ ਆਖਿਆ, ਸੋ ਕਿਉਂ ਮੰਦਾ ਆਖੀਏ ਜਿਤ ਜੰਮੈ ਰਾਜਾਨ। ਜਿਸ ਨੇ ਰਾਜਿਆਂ ਮਹਾਰਾਜਿਆਂ ਅਵਤਾਰੀ ਪੁਰਸ਼ਾਂ ਤੇ ਗੁਰੂਆਂ ਪੀਰਾਂ ਨੂੰ ਆਪਣੀ ਕੁੱਖ ਤੋਂ ਜਨਮ ਦਿੱਤਾ, ਉਸਨੂੰ ਮਾੜਾ ਨਹੀਂ ਆਖਣਾ ਔਰਤ ਨੂੰ। ਪਰ ਇੱਥੇ ਦ੍ਰਿਸ਼ਟਾਂਤ ਜਿਹੜਾ ਹੈ ਉਹ ਸਾਧ ਸੰਗਤ ਉਸ ਦ੍ਰਿਸ਼ਟਾਂਤ ਦਾ ਇੱਕ ਪੱਖ ਲਈਦਾ, ਪ੍ਰਮਾਣ ਜਿਹੜਾ ਹੁੰਦਾ ਨਾ ਉਹਦਾ ਇੱਕ ਪੱਖ ਲਈਦਾ। ਇੱਥੋਂ ਸਿੱਖਿਆ ਕੀ ਮਿਲਦੀ ਹੈ, ਉਪਦੇਸ਼ ਕੀ ਮਿਲਦਾ ਹੈ ਸਾਨੂੰ ਇਹਦੇ ਤੋਂ? ਹੁਣ ਬੇਨਤੀ ਸੁਣਨੀ। ਦੁਰਯੋਧਨ ਆਪਣੀ ਸਭਾ ਚ ਬੈਠਾ ਹੈ, ਸਭਾ ਦੇ ਵਿੱਚ ਬੈਠਿਆ ਹੁਣ ਉਹਨੇ ਆਖਿਆ, ਦਰੋਪਦੀ ਜਿਹੜੀ ਹੁਣ ਉਹ ਸਾਡੀ ਹੋ ਗਈ ਹੈ। ਆਪਣੇ ਭਰਾ ਦੁਸ਼ਾਸਨ ਨੂੰ ਆਖਿਆ, ਲਿਆ ਪਕੜ ਕੇ ਉਹਨੂੰ ਦਰੋਪਦੀ ਨੂੰ ਮੇਰੀ ਸਭਾ ਚ। ਤੇ ਦਰੋਪਦੀ ਨੂੰ ਮੱਥੇ ਦੇ ਉੱਤੇ ਜਿਹੜੇ ਉਹਦੇ ਵਾਲ ਹੈ ਨਾ, ਭਾਵ ਸਿਰ ਦੇ ਅਗਲੇ ਪਾਸੇ ਦੇ ਜਿਹੜੇ ਵਾਲ ਹੈ, ਉੱਥੋਂ ਪਕੜ ਕੇ ਲੈ ਕੇ ਆਇਆ ਧੂ ਕੇ ਦੁਸ਼ਾਸਨ। ਸਭ ਬੈਠੇ ਨੇ, ਦਰੋਣਾਚਾਰੀ ਆ, ਭੀਸ਼ਮ ਪਿਤਾਮਾ ਜਿਹੜੇ ਉਹਨਾਂ ਦੇ ਗੁਰੂ ਅਖਵਾਉਂਦੇ ਸੀ ਆਪਣੇ ਆਪ ਨੂੰ, ਹੁਣ ਧਿਆਨ ਨਾਲ ਸੁਣਿਓ, ਉਹ ਵੀ ਚੁੱਪ ਕਰਕੇ ਬੈਠੇ ਨੇ। ਉਸੇ ਵੇਲੇ ਦੁਰਯੋਧਨ ਨੇ ਹੁਕਮ ਦਿੱਤਾ, ਕਹਿੰਦਾ ਇਹਦੇ ਸਾਰੇ ਬਸਤਰ ਸਾੜੀ ਆਦਿਕ ਉਤਾਰ ਕੇ ਇਹਨੂੰ ਭਰੀ ਸਭਾ ਚ ਨਗਨ ਕਰ ਦਿਓ ਦਰੋਪਦੀ ਨੂੰ। ਭਾਵ ਉਹਦੀ ਬੇਇੱਜ਼ਤੀ ਕਰਨੀ, ਉਹਨੇ ਬਦਲਾ ਲੈਣਾ ਚਾਹੁੰਦਾ। ਪਰੰਤੂ ਜਿਹੜੀ ਦਰੋਪਦੀ ਸੀ ਉਹਨੇ ਤਰਲਾ ਲਿਆ ਆਪਣੇ ਪਰਮੇਸ਼ਰ ਦੇ ਅੱਗੇ, ਰੱਬ ਦੇ ਅੱਗੇ ਤਰਲਾ ਲਿਆ। ਵਿਦਵਾਨਾਂ ਨੇ ਲਿਖਿਆ, ਭਾਈ ਗੁਰਦਾਸ ਜੀ ਨੇ ਵੀ ਲਿਖਿਆ, ਉਸ ਵਕਤ ਦਾ ਅਵਤਾਰੀ ਪੁਰਸ਼ ਕ੍ਰਿਸ਼ਨ ਸੀ, ਉਹਨੇ ਕ੍ਰਿਸ਼ਨ ਦਾ ਧਿਆਨ ਧਰਿਆ, ਅਰਦਾਸ ਕੀਤੀ, ਭਗਵਾਨ ਅੱਜ ਇੱਕ ਅਬਲਾ, ਅੱਜ ਇੱਕ ਨਿਮਾਣੀ ਨਿਤਾਣੀ ਔਰਤ ਭਰੀ ਸਭਾ ਦੇ ਵਿੱਚ ਬੇਇੱਜ਼ਤ ਹੋਣ ਲੱਗੀ ਹੋ, ਇਹ ਅਰਦਾਸ ਵੀ ਮੈਂ ਤੇਰਾ ਨਾਂ ਲੈ ਕੇ ਕਰ ਰਹੀ ਹੋ, ਅੱਜ ਪੱਤ ਨਾ ਰੱਖੀ, ਇੱਜ਼ਤ ਨਾ ਰੱਖੀ, ਕੌਣ ਤੈਨੂੰ ਮੰਨੇਗਾ? ਦੁਸ਼ਾਸਨ ਖੜਾ, ਹੋਰ ਉਹਦੇ ਸਾਥੀ ਖੜੇ, ਅਹਿਲਕਾਰ ਖੜੇ, ਦੁਰਯੋਧਨ ਦੇ ਨੌਕਰ ਚਾਕਰ ਰਾਜੇ ਦੇ, ਉਹਦੀ ਸਾੜੀ ਨੂੰ ਖਿੱਚਣਾ ਸ਼ੁਰੂ ਕਰ ਦਿੱਤਾ ਸਾਧ ਸੰਗਤ। ਜਿਉਂ ਜਿਉਂ ਉਹਦੇ ਬਸਤਰ ਸਾੜੀ ਉਤਾਰੀ ਜਾਂਦੇ ਆ, ਤਿਉਂ ਤਿਉਂ ਸਾੜੀਆਂ ਹੋਰ ਵੱਧਦੀਆਂ ਜਾਂਦੀਆਂ, ਢੇਰ ਲੱਗ ਗਏ ਢੇਰ ਕੱਪੜੇ ਦੇ ਉਹਦੇ ਸਰੀਰ ਤੋਂ ਲਾਹ ਲਾਹ ਕੇ, ਜਿਉਂ ਜਿਉਂ ਲਾਈ ਜਾਂਦੇ ਆ ਤਿਉਂ ਤਿਉਂ ਉਹਦੇ ਬਸਤਰ ਹੋਰ ਵੱਧਦੇ ਜਾਂਦੇ ਆ। ਭਾਵ ਮਣਾ ਮੂੰਹੀ ਕੱਪੜੇ ਜਿਵੇਂ ਸਾੜੀਆਂ ਉਹਦੇ ਤਨ ਤੋਂ ਲਾਹ ਦਿੱਤੀਆਂ ਹੋਣ, ਪਰ ਕੋਈ ਉਹਨੂੰ ਨਗਨ ਨਹੀਂ ਕਰ ਸਕਿਆ, ਦਰੋਪਦੀ ਨੂੰ ਨਗਨ ਨਹੀਂ ਕਰ ਸਕਿਆ। ਪਰਮੇਸ਼ਰ ਉਹਦੀ ਪੱਤ ਰੱਖਦਾ, ਪਰਮਾਤਮਾ ਇੱਜ਼ਤ ਰੱਖਦਾ, ਉਹਦੇ ਅੱਗੇ ਅਰਦਾਸ ਕਰੋ, ਬੇਨਤੀ ਕਰੋ, ਅਰਦਾਸ ਦੇ ਨਾਲ, ਬੇਨਤੀ ਦੇ ਨਾਲ, ਤਰਲਾ ਲੈਣ ਨਾਲ ਉਹ ਤੁਹਾਡੀ ਪੱਤ ਟੱਕਦਾ ਆ, ਤੁਹਾਡੀ ਲੱਜ ਰੱਖਦਾ ਹੈ। ਇਹ ਸਿੱਖਿਆ ਮਿਲਦੀ ਹੈ ਇਸ ਤੋਂ। ਕੀ ਕਹਿ ਰਹੇ ਹਨ ਭਾਈ ਗੁਰਦਾਸ ਜੀ, ਆਓ ਸਰਵਣ ਕਰੀਏ। ਅੰਦਰ ਸਭਾ ਦੁਸ਼ਾਸਨ ਹੈ, ਮੱਥੇ ਵਾਲ ਦਰੋਪਦੀ ਆਂਦੀ। ਦੁਸ਼ਾਸਨ ਨੇ ਸਭਾ ਦੇ ਵਿੱਚ ਦਰੋਪਦੀ ਨੂੰ, ਮੱਥੇ ਵਾਲ ਦਾ ਅਰਥ ਜਿਹੜਾ ਹੈ ਇਹਦਾ ਮਤਲਬ ਆ ਕਿ ਸਾਹਮਣੇ ਮੱਥੇ ਵਾਲੇ ਪਾਸਿਓਂ ਵਾਲਾਂ ਤੋਂ ਫੜ ਕੇ ਉਹਨੂੰ ਪਕੜ ਕੇ ਦੁਰਯੋਧਨ ਦੀ ਸਭਾ ਵਿੱਚ ਲੈ ਆਂਦਾ। ਦੂਤਾਂ ਨੂੰ ਫੁਰਮਾਇਆ, ਨੰਗੀ ਕਰਹੁ ਪੰਚਾਲੀ ਬਾਂਦੀ। ਦੁਰਯੋਧਨ ਨੇ ਆਪਣੇ ਦੂਤਾਂ ਨੂੰ, ਅਹਿਲਕਾਰ ਜਿੰਨੇ ਵੀ ਸਾਹਮਣੇ ਬੈਠੇ ਖਲੋਤੇ ਸਭ ਉਹਦੀ ਸਭਾ ਚ, ਉਹਨਾਂ ਨੂੰ ਕਿਹਾ, ਨੰਗੀ ਕਰੋ ਪੰਚਾਲੀ ਬਾਂਦੀ। ਇਹ ਜਿਹੜੀ ਔਰਤ ਹੈ ਇਹ ਪੰਚਾਲੀ, ਇਹਨੂੰ ਵਿਦਵਾਨਾਂ ਨੇ ਇਹ ਵੀ ਆਖਿਆ ਕਿ ਪੰਚਾਲ ਦੇਸ਼ ਦੀ ਜਿਹੜੀ ਰਹਿਣ ਵਾਲੀ ਹੈ, ਵਿਦਵਾਨਾਂ ਨੇ ਇਹ ਵੀ ਆਖਿਆ ਕਿ ਇਹਨਾਂ ਪੰਜਾਂ ਦੀ ਜਿਹੜੀ ਪਤਨੀ ਹੈ, ਇਹਨੂੰ ਭਾਵ ਨਗਨ ਕਰੋ, ਕਹਿਣ ਦਾ ਭਾਵ ਸੀ ਇਹਦੀ ਸਾੜੀ ਉਤਾਰ ਨਹੀਂ ਕਰੋ, ਇਹਨੂੰ ਨਗਨ ਕਰਕੇ ਇਹਨੂੰ ਬੇਇੱਜ਼ਤ ਕਰਨਾ ਹੈ। ਪੰਜੇ ਪਾਂਡੋ ਵੇਖਦੇ ਆਓ ਘੱਟ ਰੁੱਧੀ ਨਾਰ ਜਿਨ੍ਹਾਂ ਦੀ। ਉਹ ਪੰਜੇ ਪਾਂਡਵ ਜਿਹੜੇ ਉਹਦੇ ਪਤੀ, ਉਹ ਵੇਖ ਰਹੇ ਆ ਕਿਉਂਕਿ ਉਹਨਾਂ ਨੇ ਜੂਏ ਚ ਹਰਾ ਤਾ, ਕੀ ਕਰਨਾ ਹੁਣ, ਥੱਲੇ ਨੂੰ ਗਰਦਨਾਂ ਸੁੱਟੀਆਂ। ਉਹ ਪੰਜੇ ਪਾਂਡਵ ਯੁਧਿਸ਼ਠਰ, ਅਰਜਨ, ਭੀਮਸੈਨ, ਨੁਕਲ ਤੇ ਸਹਿਦੇਵ, ਉਹ ਵੇਖਦੇ ਹਨ ਜਿਨ੍ਹਾਂ ਦੀ ਇਸਤਰੀ ਔਕੜ ਦੇ ਵਿੱਚ ਫਸੀ ਹੋਈ, ਵਿਪਤਾ ਦੇ ਵਿੱਚ ਫਸੀ ਹੋਈ ਹੈ ਦਰੋਪਦੀ। ਅੱਖੀ ਮੀਟ ਧਿਆਨ ਧਰ, ਹਾ ਹਾ ਕ੍ਰਿਸ਼ਨ ਕਰੈ ਬਿਲ ਲਾਂਦੀ। ਅੱਖਾਂ ਮੀਟ ਲਈਆਂ ਜੀ ਉਹਨੇ ਦਰੋਪਦੀ। ਵੇਖਿਓ ਅਰਦਾਸ ਬੇਨਤੀ ਕੀ ਹੁੰਦੀ, ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਫਿਰ ਦਰੋਪਦੀ ਨੇ ਅੱਖਾਂ ਮੀਟ ਕੇ ਧਿਆਨ ਧਰਿਆ, ਤੇ ਜੋ ਭਾਈ ਸਾਹਿਬ ਜੀ ਲਿਖ ਰਹੇ ਨੇ ਵਿਲਕ ਵਿਲਕ ਕੇ ਹਾ ਹਾ ਹਾਏ ਹਾਏ ਕਰਕੇ, ਹਾ ਕ੍ਰਿਸ਼ਨ ਆ ਕ੍ਰਿਸ਼ਨ ਕਰ ਮੇਰੀ ਮਦਦ, ਹੇ ਭਗਵਾਨ ਹੇ ਪ੍ਰਭੂ। ਇਸ ਨਿਮਾਣੀ ਅਬਲਾ ਦੀ ਪੁਕਾਰ ਸੁਣ, ਬਿਲ ਲਾਂਦੀ ਬਿਲ ਲਾ ਕੇ ਰੋ ਕੇ ਅੰਦਰੋਂ ਹਾੜਾ ਕੱਢਿਆ, ਤਰਲਾ ਲਿਆ ਆਪਣੇ ਮਾਲਕ ਦੇ ਅੱਗੇ, ਪਰਮੇਸ਼ਰ ਦੇ ਅੱਗੇ ਅਰਦਾਸ ਕੀਤੀ। ਕੱਪੜ ਕੋਟ ਉਸਾਰੇ ਉਨ ਥੱਕੇ ਦੂਤ ਨਾ ਪਾਰ ਵਸਾਂਦੀ, ਉਹਨਾਂ ਦੂਤਾਂ ਨੇ ਕੱਪੜੇ ਲਾ ਲਾ ਕੇ ਢੇਰ ਲਾ ਦਿੱਤੇ। ਕੱਪੜ ਕੋਟ ਉਸਾਰੇ ਹਨ, ਭਾਵ ਕੋਟ ਉਸਾਰੇ ਹਨ ਦਾ ਮਤਲਬ ਢੇਰ ਲਾ ਦਿੱਤੇ, ਲਾਉਂਦੇ ਲਾਉਂਦੇ ਉਹ ਥੱਕ ਗਏ, ਅੰਤ ਨਾ ਆਇਆ, ਕੱਪੜੇ ਮੁੱਕਦੇ ਨਹੀਂ ਉਹਦੇ ਤਨ ਤੋਂ, ਜਿਉਂ ਜਿਉਂ ਲਾਈ ਜਾਂਦੇ ਤਿਉਂ ਤਿਉਂ ਹੋਰ ਪੈਦਾ ਹੋਈ ਜਾਂਦੇ, ਭਾਵ ਕੇ ਉਹਨੂੰ ਨਗਨ ਨਹੀਂ ਕਰ ਸਕੇ। ਢੇਰ ਲਾ ਦਿੱਤੇ ਉਹਨਾਂ ਨੇ ਲਾ ਲਾ ਕੇ, ਪਰੰਤੂ ਜਿਹੜੀ ਦਰੋਪਦੀ ਹੈ ਉਸਨੂੰ ਨਗਨ ਨਹੀਂ ਕੀਤਾ ਜਾ ਸਕਿਆ। ਹੱਥ ਮਰੋੜਨ ਸਿਰ ਧੁਣਨ ਪੱਛੋ ਤਾਨ ਕਰਨ ਜਾਹੇ ਜਾਂਦੀ, ਉਹ ਸੋਚਦੇ ਹੱਦ ਹੋ ਗਈ, ਹੱਥ ਮਰੋੜਦੇ ਹਨ, ਸਿਰ ਧੁਣਦੇ, ਇੱਧਰ ਉੱਧਰ ਮਾਰਦੇ, ਪਛਤਾਉਂਦੇ ਆ, ਕਹਿੰਦੇ ਜਾਹ ਜਾਂਦੀ, ਭਾਵ ਕੁਝ ਨਾ ਬਣਿਆ, ਜੋ ਅਸੀਂ ਕਰਨਾ ਚਾਹੁੰਦੇ ਸੀ ਉਹ ਤੇ ਕੰਮ ਹੋਇਆ ਹੀ ਨਹੀਂ। ਅੰਤ ਅੱਕ ਕੇ ਉਹਨੂੰ ਛੱਡ ਦਿੱਤਾ, ਦਰੋਪਦੀ ਨੂੰ ਛੱਡ ਦਿੱਤਾ, ਜਾ ਆਪਣੇ ਘਰ, ਜਾ ਆਪਣੀ ਜ਼ਿੰਦਗੀ ਜੀ, ਭਾਵ ਨਗਨ ਨਹੀਂ ਕਰ ਸਕੇ। ਸਾਡੇ ਪੜਦੇ ਕੱਜਦਾ, ਸਾਡੇ ਪਾਪਾਂ ਦੇ ਪੜਦੇ ਵੀ ਕੱਜਦਾ, ਕਿਤੇ ਮਾਲਕ ਦੇ ਬਣ ਕੇ ਤੇ ਵੇਖੋ, ਪਰਮੇਸ਼ਰ ਦੇ ਹੋ ਕੇ ਤੇ ਵੇਖੀਏ, ਕਿਤੇ ਅਰਦਾਸ ਬੇਨਤੀ ਕਰੋ ਉਹਦੇ ਅੱਗੇ, ਸਾਡੇ ਵੀ ਪੜਦੇ ਕੱਜਦਾ ਸੰਸਾਰ ਚ। ਘਰ ਆਈ ਠਾਕੁਰ ਮਿਲੇ, ਪੈਜ ਰਹੀ ਬੋਲੇ ਸ਼ਰਮਾਂਦੀ, ਜਦੋਂ ਘਰ ਆਈ ਉਹਨੇ ਨੂੰ ਪਾਂਡੋ ਵੀ ਘਰ ਆ ਚੁੱਕੇ ਸਪੰਜੇ ਹੀ, ਘਰ ਆਈ ਠਾਕੁਰ ਮਿਲੇ, ਠਾਕੁਰ ਮਿਲੇ ਦਾ ਮਤਲਬ ਉਹਦੇ ਸਵਾਮੀ ਮਾਲਕ, ਉਹਦੇ ਸ਼ੌਕ ਖਸਮ ਉਹਨੂੰ ਮਿਲੇ। ਪੈਜ ਰਹੀ ਉਹ ਪੁੱਛਦੇ ਨੇ, ਪ੍ਰਸ਼ਨ ਵਾਚਕ ਹੈ, ਘਰ ਆਈ ਠਾਕੁਰ ਮਿਲੇ, ਉਹ ਪਾਂਡੋ ਮਿਲੇ ਦਰੋਪਦੀ ਨੂੰ, ਪੈਜ ਰਹੀ ਉਹਨੂੰ ਪੁੱਛਦੇ ਨੇ ਕਿ ਪੈਜ ਰਹਿ ਗਈ, ਇੱਜ਼ਤ ਰਹਿ ਗਈ ਆ, ਬੋਲੇ ਸ਼ਰਮਾਉਂਦੀ, ਤੇ ਸ਼ਰਮਾਉਂਦੀ ਹੋਈ ਨੇ ਉੱਤਰ ਦਿੱਤਾ, ਹਾਂਜੀ ਉਸ ਭਗਵਾਨ ਨੇ, ਉਸ ਪਰਮੇਸ਼ਰ ਨੇ ਮੇਰੀ ਪੱਤ ਰੱਖੀ ਹੈ, ਮੇਰੀ ਪੈਜ ਰੱਖੀ, ਮੇਰੀ ਬਾਂਹ ਫੜੀ ਉਹਨੇ, ਕਿਉਂਕਿ ਉਸ ਮਾਲਕ ਦਾ ਸੁਭਾਅ ਕੀ ਹੈ ਪਰਮੇਸ਼ਰ ਦਾ, ਨਾਥ ਅਨਾਥਾਂ ਬਾਣ ਧੁਰਾਂ ਦੀ, ਉਸ ਪਰਮੇਸ਼ਰ ਦਾ ਇਹ ਸੁਭਾਅ ਹੈ, ਉਹਦੀ ਬਾਣ ਹੈ, ਬਾਣ ਦਾ ਅਰਥ ਹੁੰਦਾ ਆਦਤ, ਵਾਦੀ ਪੈ ਜਾਣੀ ਕਿਸੇ ਨੇ, ਬਾਣ ਧੁਰਾਂ ਦੀ, ਕਹਿੰਦੇ ਧੁਰੋਂ ਹੀ ਉਸ ਪਰਮੇਸ਼ਰ ਦੀ, ਸ਼ੁਰੂ ਤੋਂ ਹੀ ਪਰਮਾਤਮਾ ਦੀ ਇਹ ਆਦਤ ਹੈ ਕਿ ਜਿਹੜੇ ਅਨਾਥ ਬਣ ਕੇ ਉਹਦੇ ਦਰ ਤੇ ਡਿੱਗਦੇ ਨੇ ਉਹਨਾਂ ਦੀ ਪੈਜ ਰੱਖਦਾ ਹੈ, ਉਸ ਨਾਥ ਨੂੰ, ਨਾਥ ਦਾ ਅਰਥ ਮਾਲਕ, ਬਚਨ ਫਿਰ ਸਰਵਣ ਕਰ ਲੈਣੇ, ਨਾਥ ਅਨਾਥਾਂ ਬਾਣ ਧੁਰਾਂ ਦੀ, ਕਹਿੰਦੇ ਉਸ ਨਾਥ ਨੂੰ, ਸਾਰਿਆਂ ਦੇ ਮਾਲਕ ਪਰਮੇਸ਼ਰ ਨੂੰ ਅਨਾਥਾਂ ਦੇ ਬਿਰਧ ਸੰਭਾਲਣ ਦੀ ਆਦਤ ਧੁਰ ਤੋਂ ਹੀ ਹੈ, ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹੋ ਬਿਰਧ ਸੁਆਮੀ ਸੰਧਾ। ਮਾਲਕ ਆਪਣੇ ਦਾਸਾਂ ਦੀ ਪੈਜ ਰੱਖਦਾ ਹੀ ਰੱਖਦਾ ਹੈ, ਨਿਰਗੁਣ ਰਾਖ ਲਈਆ ਸੰਤਨ ਕਾ ਸਦਕਾ, ਸਤਿਗੁਰ ਢਾਕ ਲਈਆ ਮੋਹੇ ਪਾਪੀ ਪੜਦਾ। ਇਹ ਪਰਮਾਤਮਾ ਦਾ ਜਿਹੜਾ ਅਸੂਲ ਹੈ ਵਾਹਿਗੁਰੂ ਦਾ, ਇਹ ਧੁਰ ਤੋਂ ਹੀ ਹੈ, ਸ਼ੁਰੂ ਤੋਂ ਹੀ ਹੈ। ਉਸ ਪਿਆਰੇ ਦਾ ਇਹ ਸੁਭਾਅ ਹੈ ਕਿ ਜਿਹੜੇ ਅਨਾਥ ਬਣ ਕੇ, ਨਮਾਣੇ ਨਤਾਣੇ ਬਣ ਕੇ ਉਸ ਅੱਗੇ ਅਰਦਾਸ ਬੇਨਤੀ ਕਰਦੇ, ਤਰਲਾ ਲੈਂਦੇ ਨੇ, ਉਹਨਾਂ ਦੀ ਪੈਜ ਰੱਖਦਾ ਹੈ। ਹਰ ਜੀਓ ਨਿਮਾਣਿਆਂ ਤੂੰ ਮਾਣ, ਨਚੀਜੀਆਂ ਚੀਜ਼ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਕਹੋ ਕੁਰਬਾਨ। ਦੁੱਖ ਪਏ ਤੇ ਵੀ ਜੇ ਆਪਣੇ ਇਸ਼ਟ ਪ੍ਰਭੂ ਦੀ ਆਰਾਧਨਾ ਕਰਦੇ ਹਾਂ ਤੇ ਸਾਧ ਸੰਗਤ ਉਹ ਤੁਹਾਡੀ ਪੈਜ ਰੱਖਦਾ ਹੈ, ਪਰੰਤੂ ਉਹਦੇ ਉੱਤੇ ਦ੍ਰਿੜ ਭਰੋਸਾ ਰੱਖਣਾ ਚਾਹੀਦਾ, ਨਿਸ਼ਚਾ ਉਸੇ ਦੇ ਉੱਤੇ ਰੱਖਣਾ, ਆਪਣੇ ਭਰੋਸੇ ਦੀ ਤਾਰ ਜਿਹੜੀ ਹੈ ਉਹ ਵਾਹਿਗੁਰੂ ਦੇ ਵਿੱਚ ਹੀ ਜੋੜ ਕੇ ਰੱਖਣੀ ਹੈ। ਹਰ ਕੋ ਨਾਮ ਸਦਾ ਸੁਖਦਾਈ, ਜਾਂ ਕੋ ਸਿਮਰ ਅਜਾਮਲ ਉਧਰਿਓ, ਗਨਕਾ ਹੂੰ ਗਤ ਪਾਈ ਪੰਚਾਲੀ ਕੋ ਰਾਜ ਸਭਾ ਮੈਂ। ਬਚਨ ਆਖੇ ਨਾ ਭਾਈ ਗੁਰਦਾਸ ਜੀ ਨੇ, ਨੰਗੀ ਕਰੋ ਪੰਚਾਲੀ ਬਾਂਦੀ, ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਚ ਕੀ ਬਚਨ ਹੈ, ਕਹਿੰਦੇ ਪੰਚਾਲੀ ਕੋ ਰਾਜ ਸਭਾ ਮੈਂ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਬਚਨ, ਪੰਚਾਲੀ ਕੋ ਰਾਜ ਸਭਾ ਮੈਂ ਨਾਰਾਇਣ ਸੁਧ ਆਈ, ਜਾਂ ਗਤ ਕੋ ਜੋਗੀਸਰ ਬਾਂਸ਼ਤ ਸੋ ਗਤ ਛਿਨ ਮੈਂ ਪਾਈ। ਉਸ ਪੰਚਾਲੀ ਭਾਵ ਦਰੋਪਦੀ ਨੂੰ ਰਾਜ ਸਭਾ ਮੈਂ, ਦੁਰਯੋਧਨ ਰਾਜੇ ਦੀ ਸਭਾ ਚ ਰਾਮ ਨਾਮ ਸੋਦੇ ਆਈ, ਉਹਨੇ ਪ੍ਰਭੂ ਨੂੰ ਚੇਤੇ ਕੀਤਾ, ਯਾਦ ਕੀਤਾ, ਪਰਮੇਸ਼ਰ ਨੇ ਫਿਰ ਉਹਦੀ ਪੈਜ ਰੱਖੀ, ਉਹਦੀ ਪੱਤ ਰੱਖੀ, ਉਹਦੀ ਬਾਂਹ ਫੜੀ, ਭਾਵ ਆਪਣੇ ਪਿਆਰਿਆਂ ਦੀ ਹਰ ਥਾਂ ਤੇ ਰੱਖਿਆ ਕਰਦਾ ਹੈ, ਹਰ ਥਾਂ ਦੇ ਉੱਤੇ ਆਪਣੇ ਪਿਆਰਿਆਂ ਦੀ ਸਹਾਇਤਾ ਕਰਦਾ ਹੈ। ਸੇਵਕ ਕਹੋ ਨਿਕਟੀ ਹੋਏ ਦਿਖਾਵੈ, ਜੋ ਜੋ ਕਹੇ ਠਾਕੁਰ ਪੈ ਸੇਵਕ ਤਤਕਾਲ ਹੋਏ ਆਵੇ। ਇਸ ਲਈ ਪਿਆਰ ਤੇ ਪ੍ਰੇਮ ਵਿੱਚ ਭਿੱਜ ਕੇ ਉਸ ਮਾਲਕ ਦੇ ਬਣੀਏ। ਜ਼ਿੰਦਗੀ ਦਾ ਕੋਈ ਪੜਾਅ ਤੇ ਕੋਈ ਸਮਾਂ ਹੈ, ਦੁੱਖ ਦਾ ਸਮਾਂ, ਬਿਪਤਾ ਦਾ ਸਮਾਂ ਨਹੀਂ ਕਿਤੇ ਆਇਆ। ਇੱਕ ਮਨ ਚੇ ਧੋ ਕੇ ਉਹਦੇ ਅੱਗੇ ਅਰਦਾਸ ਕਰੋ, ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ। ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ, ਜਨ ਬਣ ਕੇ ਅਰਦਾਸ ਕਰੋ, ਪਰ ਸ਼ਰਧਾ ਭਰੋਸਾ ਰੱਖ ਕੇ। ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ। ਇਸ ਲਈ ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਜੋ ਵੀ ਤੇਰੀ ਬਿਰਥਾ ਹੈ, ਜੋ ਵੀ ਤੇਰੀ ਤਮੰਨਾ ਆਸ ਹੈ, ਉਹਦੇ ਵਾਸਤੇ ਆਪਣੇ ਮਾਲਕ ਦੇ ਅੱਗੇ ਅਰਦਾਸ ਕਰਿਆ ਕਰ, ਬੇਨਤੀ ਕਰਿਆ ਕਰ। ਇੱਦਾਂ ਫਿਰ ਉਹ ਮਾਲਕ ਹਰ ਥਾਂ ਦੇ ਉੱਤੇ ਸਾਡੀ ਰੱਖਿਆ ਕਰਦਾ ਹੈ।